वाहिगुरु जी का खालसा, वाहिगुरु जी की फतेह। गुरमुख प्यारे बाऊ जियां द्वारा लिखिया 132 अनुभवी विचारां विचों अज दी जिहड़ी विचार आप जी दे सन्मुख पढ़ी जा रही है, धर्म या मजहब भाग दूजा। आओ सारे प्यार ते एकाग्रता नाल सरवण करिए। अकाल पुरख प्रेम स्वरूप है, सारी कायनात विच इलाही जोत प्रवेश है ते इलाही प्रेम स्वैपना सारी कायनात विच ओत पोत रवरी भरपूर है। इस प्रेम स्वैपना दी प्रीत डोरी विच कायनात दा जर्रा जर्रा प्रोता होया है। जतर तत्र दिशा विसा होए फैलियो अनुराग, इस इलाही प्रीत डोरी दी अमिटवी सूखम खिच नाल हर एक जीव अपने केंद्र अकाल पुरख वल खिचिया जा रहा है। ए गुप्त इलाही खिच एकांखी प्रीत डोरी प्रेम तांग प्रेम स्वैपना बिरहा दी तांग ए हर एक जीव दे अंतर आत्मे नाल लिखिया होया हुक्म है। इसे गुप्त आत्मक प्रीत डोरी नू बुझना चीनना पहचानना महसूस करना ते अनुभव करना ही हर एक जीव दा आपो अपना निजी धर्म है। केवल कर्म परम से चीनो धर्म कर्म अनुरागो, इसे इलाही प्रेम खिच दे जवाब विच अपने सोमे अकाल पुरख वल खिचे जाना ही हुक्म रजाई चलना है। इस इलाही प्रेम खिच दी रवानगी दी सहज चाल विच सुर होके अपने केंद्र अकाल पुरख वल खिचिया जाना ही इस सारे जीवां दा इको एक सच्चा आत्मक धर्म है। ए हुक्म रजाई चलना नानक लिखिया नाल ही सारी कायनात दा अंतरीव निर्मल सच्चा सुच्चा श्रेष्ठ इको एक अटल जुगो जुग थर थराउंदा जिउंदा जागदा रुन चुन लाउंदा ए सरबग इलाही धर्म है। हुक्म रजाई चलना नानक लिखिया नाल, ए नाल लिखिया होया हुक्म ही कायनात दे जर्रे जर्रे दा आपो अपना निजी धर्म है। इस इलाही प्रेम पदार्थ दे प्रकाश ते प्रवृत्ति नू ही नाम शब्द प्रीत प्रेम प्यार खिच बिरहो रस रंग रूप चाओ सुख शांति खेड़ा दीन ईमान धर्म ते परमार्थ किया गया है। इसे तरह इलाही प्रीत डोरी दी खिच खा के नाम जपना नाम त्याउना सिमरन करना भजन करना शब्द कमाउना सिफत सलाह करनी, हां जी प्रीत डोरी दी खिच खा के कीर्तन करना सेवा करनी आपा वारना बिरहा विच सड़ना शुक्र करना, प्रीत डोरी दी खिच खा के शुक्र करना पै विच रहना अरदास करनी ए नाल लिखे इलाही धर्म नू कमाउना है। उपरली विचार दी गुरबाणी इउं पुष्टि करदी है। सर्व धर्म मैं श्रेष्ठ धर्म हर को नाम जप निर्मल कर्म, नानक हर कीर्तन कर अटल एहो धर्म कर्म धर्म सच साचा नाओ। धर्म दृढ़ो हर नाम त्यावो सिमरत नाम दृढ़ाया, हर को नाम ले उत्तम धर्मा बल्यो चिराग अंधियार मैं सब कल उधरी इक नाम धर्म। जत संजम तीरथ उना जुगां का धर्म है कल मैं कीरत हर नामा, 84 लख जूना अनजाने ते अपोल ही रजाई अकाल पुरख दे हुक्म विच प्रवृत्त हन। हां जी 84 लख जूना अनजाने अपोल ही रजाई अकाल पुरख दे हुक्म विच परविरथ हन, इसलिए उन्हां दी संखेप ते अणमंगियां लोड़ां सहज सुभाए पूर्ति हो रही है। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਿਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸਭ ਤੇ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ। ਇਸੇ ਤਰ੍ਹਾਂ ਇਨਸਾਨ ਦੇ ਬੱਚੇ ਨੂੰ ਵੀ ਮਾਂ ਦੇ ਪੇਟ ਵਿੱਚ ਨਿੰਮਣ ਤੋਂ ਲੈ ਕੇ ਜਨਮ ਤੋਂ ਮਗਰੋਂ ਪੋਲੀ ਅਵਸਥਾ ਤਾਈਂ ਮਾਂ ਦੀ ਮਮਤਾ ਦੇ ਜ਼ਰੀਏ ਲੋੜੀਂਦੀ ਖੁਰਾਕ ਦਾਤਾਂ ਆਦਿ ਅਣਮੰਗੀਆਂ ਪ੍ਰਾਪਤ ਹੋ ਰਹੀਆਂ ਹਨ ਤੇ ਉਸਦੀ ਅਪੋਲ ਹੀ ਪਰਵਰਿਸ਼ ਹੋ ਰਹੀ ਹੈ। ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾ ਵਏ ਉਸ ਨੂੰ ਕਿਉਂ ਪਹੁੰ ਨਾ ਸਕੀ ਜਿਸ ਨੂੰ ਆਪਣੀ ਲਿਵਲਾਵੇ। ਪਰ ਜਦੋਂ ਬੱਚਾ ਸਿਆਣਾ ਹੋ ਜਾਂਦਾ ਹੈ ਆਪਣੀ ਸਿਆਣਪ ਤੇ ਚਾਤਰੀ ਨਾਲ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਵਿਘਨ ਪਾਉਂਦਾ ਹੈ ਤਾਂ ਇਲਾਹੀ ਦਾਤਾਂ ਦੀ ਪ੍ਰਣਾਲੀ ਵਿੱਚ ਰੁਕਾਵਟ ਪੈ ਜਾਂਦੀ ਹੈ ਤੇ ਹਉਮੈ ਦੇ ਭਰਮ ਪਲਾਵੇ ਵਿੱਚ ਕਰਮ ਕਰਦਾ ਹੈ। ਇਸ ਤਰ੍ਹਾਂ ਉਹ ਆਪਣੀ ਸਿਆਣਪ ਦੁਆਰਾ ਇਲਾਹੀ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ। ਜਦੋਂ ਬੱਚਾ ਸਿਆਣਾ ਹੋ ਜਾਂਦਾ ਹੈ ਜਿਵੇਂ ਕਿ ਉੱਪਰ ਵਿਚਾਰਿਆ ਗਿਆ ਹੈ ਕਿ ਨਿੰਮਣ ਤੋਂ ਲੈ ਕੇ ਜਨਮ ਜੰਮਣ ਤੱਕ ਬੱਚਾ ਮਾਂ ਦੇ ਪੇਟ ਵਿੱਚ ਰਹਿੰਦਾ ਹੈ। ਇਸ ਅਵਸਥਾ ਵਿੱਚ ਉਹ ਅਗਨੀ ਦੇ ਘੇਰੇ ਵਿੱਚ ਹੈ। ਇਸ ਤਪਸ ਤੇ ਸੇਕ ਤੋਂ ਉਹ ਖੁਦ ਕਿਸੇ ਤਰ੍ਹਾਂ ਵੀ ਆਪਣਾ ਬਚਾਓ ਨਹੀਂ ਕਰ ਸਕਦਾ, ਪਰੰਤੂ ਕਿਰਪਾਲੂ ਕਰਤਾ ਦੀ ਮਿਹਰ ਹੈ ਕਿ ਉਹ ਜੀਵ ਦੀ ਇਸ ਅਚੇਤ ਅਵਸਥਾ ਵਿੱਚ ਰੱਖਿਆ ਕਰਦਾ ਹੈ। ਉਸ ਅਗਨੀ ਵਿੱਚ ਵੀ ਉਹ ਸ਼ਾਂਤ ਤੇ ਸੁਖੀ ਹੈ ਕਿਉਂਕਿ ਆਤਮ ਕਲਾ ਦੁਆਰਾ ਮਾਤਾ ਦੇ ਪੇਟ ਵਿੱਚ ਉਸਦਾ ਬਚਾਓ ਹੋ ਰਿਹਾ ਹੈ। ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕਹਿ ਪਟ ਬੀਚ ਬਚਾਵੈ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਜਨਮ ਉਪਰੰਤ ਇਨਸਾਨ ਅਗਿਆਨਤਾ ਕਾਰਨ ਮਾਇਆ ਦੇ ਸੰਪਰਕ ਵਿੱਚ ਆ ਜਾਂਦਾ ਹੈ। ਜਨਮ ਉਪਰੰਤ ਇਨਸਾਨ ਅਗਿਆਨਤਾ ਕਾਰਨ ਮਾਇਆ ਦੇ ਸੰਪਰਕ ਵਿੱਚ ਆ ਜਾਂਦਾ ਹੈ। ਉਹ ਲਿਵ ਜੋ ਉਸਦੀ ਪਰਮਾਤਮਾ ਨਾਲ ਜੁੜੀ ਹੁੰਦੀ ਹੈ ਟੁੱਟ ਕੇ ਮਾਇਆ ਨਾਲ ਜੁੜ ਜਾਂਦੀ ਹੈ, ਕਰਤੇ ਤੋਂ ਬੇਮੁਖ ਹੋ ਜਾਂਦਾ ਹੈ ਤੇ ਮਾਇਆ ਦੇ ਹੁਕਮ ਵਿੱਚ ਤੁਰ ਪੈਂਦਾ ਹੈ, ਮੋਹ ਤੇ ਤ੍ਰਿਸ਼ਨਾ ਦੇ ਵਸ ਪੈ ਜਾਂਦਾ ਹੈ। ਵਾਸਤਵ ਵਿੱਚ ਇਹ ਮਾਇਆ ਵੀ ਮਾਂ ਦੇ ਪੇਟ ਦੀ ਅਗਨੀ ਵਾਂਗ ਤਪਾਉਣ ਵਾਲੀ ਹੈ, ਪਰੰਤੂ ਇਨਸਾਨ ਆਪਣੀ ਸਿਆਣਪ ਅਧੀਨ ਇਸ ਅਗਨੀ ਦੀ ਅਸਲੀਅਤ ਨੂੰ ਨਹੀਂ ਸਮਝਦਾ ਤੇ ਨਾ ਹੀ ਉਹ ਸਮਝਣਾ ਚਾਹੁੰਦਾ ਹੈ। ਉਸਨੂੰ ਤਾਂ ਦੂਜਾ ਭਾਵ ਚੰਗਾ ਲੱਗਦਾ ਹੈ, ਪ੍ਰਭੂ ਵਿਸਰ ਜਾਂਦਾ ਹੈ, ਮਾਇਆ ਦਾ ਕੀਲਿਆ ਦੂਜੇ ਭਾਵ ਦਾ ਖਿੱਚਿਆ ਐਸਾ ਤਿਲਕਦਾ ਹੈ ਕਿ ਰਸਾਤਲ ਨੂੰ ਜਾ ਪਹੁੰਚਦਾ ਹੈ ਜੀਵ। ਗੁਰਬਾਣੀ ਸਿੱਖਿਆ ਦਿੰਦੀ ਹੈ, ਪਰ ਇਹ ਤਾਂ ਆਪਣੇ ਆਪ ਨੂੰ ਵੱਡਾ ਸਿਆਣਾ ਸਮਝਦਾ ਹੈ, ਹੋਰ ਕਿਸੇ ਸਿੱਖਿਆ ਦੀ ਲੋੜ ਨਹੀਂ ਸਮਝਦਾ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਵਾਰ ਪਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਾਓ ਦੂਜਾ ਲਾਇਆ। ਇਸ ਤਰ੍ਹਾਂ ਸਿਆਣਾ ਬੱਚਾ ਇਲਾਹੀ ਸਹਿਜ ਰਵਾਨਗੀ ਤੋਂ ਟੁੱਟ ਕੇ ਆਪਣੇ ਨਾਲ ਲਿਖੇ ਅੰਤਰੀਵ ਨਿੱਜੀ ਧਰਮ ਤੋਂ ਬੇਮੁਖ ਹੋ ਜਾਂਦਾ ਹੈ। ਸਿਆਣਾ ਬੱਚਾ ਇਲਾਹੀ ਸਹਿਜ ਰਵਾਨਗੀ ਤੋਂ ਟੁੱਟ ਕੇ ਆਪਣੇ ਨਾਲ ਲਿਖੇ ਅੰਤਰੀਵ ਨਿੱਜੀ ਧਰਮ ਤੋਂ ਬੇਮੁਖ ਹੋ ਜਾਂਦਾ ਹੈ ਤੇ ਇਲਾਹੀ ਭਾਣੇ ਵਿੱਚੋਂ ਨਿਕਲ ਕੇ ਆਪਣੇ ਭਾਣੇ ਵਿੱਚ ਵਿਚਰ ਕੇ ਦੁਖੀ ਹੁੰਦਾ ਹੈ। ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ, ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਹੁਕਮ ਨਾ ਜਾਣੇ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ, ਮਨਮੁਖ ਹੁਕਮ ਨਾ ਜਾਣਨੀ ਤਿੰਨ ਮਾਰੈ ਜਮ ਜੰਦਾਰ। ਇਸ ਤਰ੍ਹਾਂ ਇਨਸਾਨ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਹੁਕਮ ਰੂਪੀ ਨਾਲ ਲਿਖੇ ਇਲਾਹੀ ਧਰਮ ਤੋਂ ਬੇਖਬਰ ਅਣਜਾਣ ਅਵੇਸਲਾ ਬੇਪਰਵਾਹ ਹੋ ਕੇ ਅਗਿਆਨਤਾ ਦੇ ਹਨੇਰ ਵਿੱਚ ਵਿਚਰਦਾ ਹੈ ਤੇ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਦੇ ਕਾਨੂੰਨ ਵਿੱਚ ਪ੍ਰਵਿਰਤ ਹੋ ਜਾਂਦਾ ਹੈ। ਇਸ ਤੱਤ ਰੂਪੀ ਇਲਾਹੀ ਧਰਮ ਤੋਂ ਬੇਮੁਖ ਹੋ ਕੇ ਜੋ ਵੀ ਹੋਰ ਕਰਮ ਧਰਮ ਕਰਦਾ ਹੈ ਸਭ ਫੋਕਟ ਤੇ ਸਭ ਨਿਫਲ ਜਾਂਦਾ ਹੈ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟੈ। ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਆਚਾਰ। ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲਮੈ ਕੀਰਤ ਹਰਨਾਮਾ। ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਸਾਚ ਧਰਮ ਨਹੀਂ ਪਾਵੈ ਡੀਠਾ ਝੂਠ ਤੋ ਸਿਉ ਰਚਿਓ ਮੀਠਾ। ਜਦੋਂ ਅਸੀਂ ਅਕਾਲ ਪੁਰਖ ਜਾਂ ਉਸਦੇ ਪ੍ਰਕਾਸ਼ ਰੂਪੀ ਨਾਮ ਜਾਂ ਸ਼ਬਦ ਨੂੰ ਜਪਦੇ ਹਾਂ, ਹਾਂਜੀ ਜਦੋਂ ਅਸੀਂ ਅਕਾਲ ਪੁਰਖ ਜਾਂ ਉਸਦੇ ਪ੍ਰਕਾਸ਼ ਰੂਪੀ ਨਾਮ ਜਾਂ ਸ਼ਬਦ ਨੂੰ ਜਪਦੇ ਹਾਂ, ਯਾਦ ਕਰਦੇ ਹਾਂ, ਅਰਾਧਦੇ ਹਾਂ, ਸਿਮਰਨ ਕਰਦੇ ਹਾਂ, ਧਿਆਉਂਦੇ ਹਾਂ, ਗੁਣ ਗਾਉਂਦੇ ਹਾਂ, ਸਿਫਤ ਸਲਾਹ ਕਰਦੇ ਹਾਂ, ਕੀਰਤਨ ਕਰਦੇ ਹਾਂ, ਕਮਾਉਂਦੇ ਹਾਂ, ਤਾਂ ਸਾਡੇ ਮਨ ਦਾ ਸੁਰਤੀ ਦੁਆਰਾ ਆਤਮਕ ਮੇਲ ਹੁੰਦਾ ਹੈ। ਬਿਜਲੀ ਦੀਆਂ ਤਾਰਾਂ ਦਾ ਮੇਲ ਸੂਖਮ ਫਿਊਜ਼ ਤਾਰ ਨਾਲ ਹੁੰਦਾ ਹੈ। ਜਦ ਇਹ ਫਿਊਜ਼ ਤਾਰ ਟੁੱਟ ਜਾਏ ਜਾਂ ਸੜ ਜਾਏ ਤਾਂ ਤਾਰਾਂ ਦਾ ਮੇਲ ਵੀ ਟੁੱਟ ਜਾਂਦਾ ਹੈ ਤੇ ਬਿਜਲੀ ਦੀ ਰਵਾਨਗੀ ਰੁਕ ਜਾਂਦੀ ਹੈ ਤੇ ਅਸੀਂ ਬਿਜਲੀ ਦੀਆਂ ਸਾਰੀਆਂ ਬਰਕਤਾਂ ਤੋਂ ਵਾਂਝੇ ਹੋ ਜਾਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਫਿਊਜ਼ ਤਾਰ ਹੀ ਸਾਰੀਆਂ ਬਰਕਤਾਂ ਦਾ ਜ਼ਰੀਆ ਤੇ ਸਾਧਨ ਹੈ। ਇਸੇ ਤਰ੍ਹਾਂ ਸੂਖਮ ਸੁਰਤੀ ਜੀਵ ਤੇ ਨਾਮ ਜਾਂ ਸ਼ਬਦ ਦੇ ਵਿਚਕਾਰ ਦੋਹਾਂ ਨੂੰ ਮਿਲਣ ਵਾਲੀ ਪ੍ਰੀਤ ਤਾਰ ਹੈ, ਸੂਖਮ ਸੁਰਤ। ਇਹ ਸੂਖਮ ਸੁਰਤ, ਇਹ ਸੁਰਤ ਸ਼ਬਦ ਦਾ ਮੇਲ, ਇਹ ਜੀਵ ਦਾ ਅੰਤਰ ਆਤਮੇ ਇਲਾਹੀ ਧਰਮ ਹੈ। ਗੁਰਮੁਖ ਸੁਰਤ ਸ਼ਬਦ ਨਿਸ਼ਾਨ, ਸੁਰਤ ਸ਼ਬਦ ਤੁਨ ਅੰਤਰ ਜਾਗੀ, ਸੁਰਤ ਸ਼ਬਦ ਭਾਵ ਸਾਗਰ ਤਰੀਏ ਨਾਨਕ ਨਾਮ ਵਖਾਣੈ। ਅੰਤਰ ਆਤਮੇ ਸੁਰਤ ਸ਼ਬਦ ਦੇ ਮੇਲ ਦੁਆਰਾ ਆਤਮ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਤੇ ਸਾਰੀਆਂ ਬਰਕਤਾਂ ਪ੍ਰਦਾਨ ਹੁੰਦੀਆਂ ਹਨ। ਹਾਂਜੀ ਅੰਤਰ ਆਤਮੇ ਸੁਰਤ ਸ਼ਬਦ ਦੇ ਮੇਲ ਦੁਆਰਾ ਆਤਮ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਤੇ ਬਰਕਤਾਂ ਪ੍ਰਾਪਤ ਹੁੰਦੀਆਂ ਹਨ। ਇਹ ਆਤਮ ਮੇਲ ਹੀ ਜੀਵ ਦਾ ਪਰਮਾਰਥ ਹੈ, ਇਹ ਡਿਵਾਈਨ ਕਮਿਊਨੀਅਨ ਇਹ ਜੀਵ ਦਾ ਪਰਮਾਰਥ ਹੈ, ਇਹ ਧਰਮ ਹੈ, ਇਹ ਮਜ਼ਹਬ ਹੈ, ਇਹ ਆਤਮਕ ਮੰਜ਼ਿਲ ਹੈ। ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ। ਸ਼ਬਦ ਸੁਰਤ ਦੇ ਅੰਤਰਗਤ ਮਿਲਾਪ ਤੋਂ ਬਗੈਰ ਇਲਾਈ ਰਹਿਮਤਾਂ ਤੋਂ ਜੀਵ ਵਾਂਝਾ ਰਹਿੰਦਾ ਹੈ ਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਰਹਿੰਦਾ ਹੈ। ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ। ਸੂਰਜ ਵੱਲ ਮੂੰਹ ਕੀਤਿਆਂ ਰੋਸ਼ਨੀ ਨਿਗ ਜੀਵਨ ਖੇੜਾ ਆਦਿ ਅਨੇਕ ਗੁਣ ਸਹਿਜੇ ਪ੍ਰਦਾਨ ਹੁੰਦੇ ਹਨ। ਹਨੇਰ ਵੱਲ ਆਪਣੇ ਆਪ ਪਿੱਠ ਹੋ ਜਾਂਦੀ ਹੈ। ਐਨ ਇਸ ਦੇ ਉਲਟ ਸੂਰਜ ਵੱਲ ਪਿੱਠ ਕੀਤਿਆਂ ਜਾਂ ਓਲੇ ਹੁੰਦਿਆਂ ਸੂਰਜ ਦੇ ਅਨੇਕਾਂ ਗੁਣਾਂ ਤੋਂ ਵਾਂਝੇ ਹੋ ਜਾਈਦਾ ਹੈ ਤੇ ਹਨੇਰ ਦੇ ਸਾਰੇ ਔਗਣ ਸਾਡੇ ਪੱਲੇ ਪੈ ਜਾਂਦੇ ਹਨ, ਜਿਸ ਕਾਰਨ ਸਾਨੂੰ ਅਨੇਕ ਦੁੱਖ ਕਲੇਸ਼ ਭੋਗਣੇ ਪੈਂਦੇ ਹਨ। ਐਨ ਇਸੇ ਤਰ੍ਹਾਂ ਜਦੋਂ ਅਸੀਂ ਅਕਾਲ ਪੁਰਖ ਜਾਂ ਨਾਮ ਦਾ ਖਿਆਲ, ਨਾਮ ਦਾ ਧਿਆਨ, ਯਾਦ, ਸਿਮਰਨ, ਜਾਪ ਜਾਂ ਅਰਾਧਨਾ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਗੁਣ ਸਹਿਜ ਸੁਭਾਏ ਪ੍ਰਵੇਸ਼ ਹੋ ਜਾਂਦੇ ਹਨ। ਹਾਂਜੀ ਜਦੋਂ ਅਸੀਂ ਅਕਾਲ ਪੁਰਖ ਜਾਂ ਨਾਮ ਦਾ ਖਿਆਲ, ਨਾਮ ਦਾ ਧਿਆਨ, ਯਾਦ, ਸਿਮਰਨ, ਜਾਪ ਜਾਂ ਅਰਾਧਨਾ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਗੁਣ ਸਹਿਜ ਸੁਭਾਏ ਪ੍ਰਵੇਸ਼ ਹੋ ਜਾਂਦੇ ਹਨ। ਸਾਡੀ ਪਿੱਠ ਮਾਇਕੀ ਹਨੇਰ ਵੱਲ ਹੋ ਜਾਂਦੀ ਹੈ ਤੇ ਮਾਇਕੀ ਹਨੇਰ ਦੇ ਔਗਣਾਂ ਤੇ ਕਲੇਸ਼ਾਂ ਤੋਂ ਸਹਿਜੇ ਛੁਟਕਾਰਾ ਹੋ ਜਾਂਦਾ ਹੈ। ਮਲੀਨ ਮਨ ਦਾ ਰੁੱਖ ਸਹਿਜੇ ਮਾਇਕੀ ਹਨੇਰ ਵੱਲ ਜਾਂਦਾ ਹੈ ਤੇ ਨਿਰਮਲ ਮਨ ਦੀ ਰੁਚੀ ਅਕਾਲ ਪੁਰਖ ਜਾਂ ਨਾਮ ਵੱਲ ਖਿੱਚੀ ਜਾਂਦੀ ਹੈ। ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰਾ ਆਪੇ ਅਲੋਪ ਹੋ ਜਾਂਦਾ ਹੈ, ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਤੇ ਉਸਦੇ ਲਾਓ ਲਸ਼ਕਰ ਤੇ ਹਠੀਲੀ ਫੌਜ ਵੀ ਆਪੇ ਅਲੋਪ ਹੋ ਜਾਂਦੀ ਹੈ। ਇਸ ਵਿਚਾਰ ਦਾ ਸਿੱਟਾ ਇਹ ਹੈ ਕਿ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਇਹ ਪਾਪ ਹੈ। ਹਾਂਜੀ, ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਪਾਪ ਹੈ ਤੇ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਪੁੰਨ ਹੈ। ਦੂਜੇ ਲਫ਼ਜ਼ਾਂ ਵਿੱਚ ਇਉਂ ਕਿਹਾ ਜਾ ਸਕਦਾ ਹੈ ਕਿ ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਹੀ ਧਰਮ ਹੈ ਤੇ ਅਕਾਲ ਪੁਰਖ ਨੂੰ ਭੁੱਲਣਾ ਜਾਂ ਬੇਮੁਖ ਹੋਣਾ ਇਹ ਅਧਰਮ ਹੈ। ਪਾਪ ਜਾਂ ਪੁੰਨ, ਅਧਰਮ ਜਾਂ ਧਰਮ, ਇਹ ਆਪਸ ਵਿੱਚ ਮੁਤਜ਼ਾਦ ਹਨ, ਐਨ ਉਲਟ ਅਵਸਥਾਵਾਂ ਹਨ। ਪਰ ਸਾਡੇ ਮਾਨਸਿਕ ਤੇ ਧਾਰਮਿਕ ਜੀਵਨ ਦਾ ਵਰਤਾਰਾ ਇਹ ਗੁਰਬਾਣੀ ਦੇ ਅੰਤਰੀਵ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ। ਜਿਹੜੇ ਫੋਕਟ ਧਰਮ ਨੂੰ ਤਿਆਗਣਾ ਜਾਂ ਭੁਲਾਉਣਾ ਹੈ ਉਸੇ ਨੂੰ ਯਾਦ ਕਰਕੇ, ਉਸੇ ਨੂੰ ਘੋਟ ਕੇ, ਧਿਆਨ ਕਰਕੇ, ਮੰਨ ਕੇ, ਸਿਮਰਨ ਕਰਕੇ ਕਮਾ ਕੇ ਦ੍ਰਿੜ ਕਰੀ ਜਾਂਦੇ। ਤੇ ਜਿਹੜੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣਾ ਹੈ, ਜਿਸ ਨੂੰ ਯਾਦ ਕਰਨਾ ਹੈ, ਜਿਹੜੇ ਇਲਾਹੀ ਧਰਮ ਦਾ ਸਿਮਰਨ ਕਰਨਾ ਹੈ, ਅਭਿਆਸ ਕਰਨਾ ਹੈ, ਦ੍ਰਿੜ ਕਰਨਾ ਹੈ, ਕਮਾਉਣਾ ਹੈ, ਉਸਨੂੰ ਅਸੀਂ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਸ ਵੱਲੋਂ ਅਵੇਸਲੇ ਜਾਂ ਮਚਲੇ ਹੋਏ ਬੈਠੇ ਹਾਂ। ਅੰਤਰੀਵ ਇਲਾਹੀ ਧਰਮ ਦੁਆਰਾ, ਅੰਤਰੀਵ ਇਲਾਹੀ ਧਰਮ ਦੁਆਰਾ ਆਤਮ ਪ੍ਰਕਾਸ਼ ਹੋ ਸਕਦਾ ਹੈ। 84 ਲੱਖ ਜੂਨਾਂ ਤਾਂ ਸੀਮਤ ਬੁੱਧੀ ਕਾਰਨ ਇਸ ਇਲਾਹੀ ਧਰਮ ਨੂੰ ਬੁੱਝ ਕੇ ਜਾਂ ਅਨੁਭਵ ਨਹੀਂ ਕਰ ਸਕਦੀਆਂ, ਪਰ ਫਿਰ ਵੀ ਆਪ ਮੁਹਾਰੇ ਅਪੋਲ ਆਪੋ ਆਪਣੇ ਨਾਲ ਲਿਖੇ ਨਿੱਜੀ ਧਰਮ ਨੂੰ ਪੂਰੀ ਤਰ੍ਹਾਂ ਅਣਜਾਣੇ ਕਮਾ ਰਹੀਆਂ ਹਨ। 84 ਲੱਖ ਜੂਨਾਂ ਇਹ ਇਲਾਹੀ ਹੁਕਮ ਰੂਪੀ ਧਰਮ ਹਰ ਇੱਕ ਜੀਵ ਦੇ ਅੰਤਰ ਆਤਮੇ ਤੁਰੋ ਨਾਲ ਲਿਖਿਆ ਹੋਇਆ ਹੈ। ਇਹ ਇਲਾਹੀ ਹੁਕਮ ਰੂਪੀ ਧਰਮ ਇਹ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ। ਤੁਰੋਂ ਚੁੱਪ ਚੁੱਪੀ ਤੇ ਗੁੱਝੇ ਤੌਰ ਤੇ ਸਵੈ ਪ੍ਰੇਰਨਾ ਨਾਲ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਅਟੁੱਟ ਸਦੀਵੀ ਆਪ ਮੁਹਾਰੇ ਪਰਵਿਰਤ ਹੋ ਰਿਹਾ ਹੈ। ਇਲਾਹੀ ਹੁਕਮ ਇਹ ਅੰਤਰਮੁਖੀ ਨਾਲ ਲਿਖਿਆ ਇਲਾਹੀ ਧਰਮ ਇਹ ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਪੜਿਆ ਪੜਾਇਆ, ਤਾਰਿਆ ਬਦਲਿਆ, ਠੋਸਿਆ ਨਹੀਂ ਜਾ ਸਕਦਾ ਤੇ ਨਾ ਰੀਸੋ ਰੀਸੀ ਬੱਧਾ ਚੱਟੀ ਕਰਮ ਕਾਂਡ ਪਾਠ ਪੂਜਾ ਹੱਠ ਧਰਮ ਬਰਤ ਨੇਮ ਤੀਰਥ ਯਾਤਰਾ ਕੁਰਬਾਨੀਆਂ ਆਦਿ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹਾ ਕਿ ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ, ਲੱਖ ਸੁਰਤਨ ਸੰਗਰਾਮ ਰਣਮੈ ਛੁਟੈ ਪੁਰਾਨ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਨ, ਜਿਨ ਕਰਤੈ ਕਰਨਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਇਹੋ ਜੇ ਅਤ ਸੂਖਮ ਅੰਤਰਮੁਖੀ ਆਤਮਕ ਉੱਚਮ ਉੱਚੇ ਸੂਚਮ ਸੂਚੇ ਅਟਲ ਅਪਾਰ ਨਿਰਮਲ ਨਿਰੰਤਰ ਸਰਬਗ ਹੁਕਮ ਰੂਪੀ ਸ਼ਬਦ ਰੂਪੀ ਨਾਮ ਰੂਪੀ ਤਤ ਰੂਪੀ ਅੰਤਰੀਵ ਇਲਾਹੀ ਧਰਮ ਦੇ ਗੁੱਜੇ ਭੇਦ ਨੂੰ ਬੁੱਝਣ, ਸੀਜਣ, ਪਹਿਚਾਨਣ, ਅਨੁਭਵ ਕਰਨ, ਮੰਨਣ ਤੇ ਕਮਾਉਣ ਲਈ ਬਾਰਮੁਖੀ ਸੀਮਤ ਮਲੀਨ ਚੰਚਲ ਅਧੂਰੀ ਓਪਰੀ ਅੰਤ ਕੀ ਮਾਇਕੀ ਬੁੱਧੀ ਹੀ ਕਾਫੀ ਨਹੀਂ। ਜਿਹਾ ਕਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ ਪੰਚ ਜਨਾ ਸਿਓ ਸੰਗ ਨ ਛੁਟਕਿਓ ਅਧਿਕ ਅਹਮ ਬੁੱਧ ਬਾਧੇ। ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈਆਂ। ਅਸਲ ਵਿੱਚ ਇਹ ਆਤਮਕ ਮੰਡਲ ਦੀ ਨਿਰਾਲੀ ਇਲਾਹੀ ਖੇਲ ਹੈ। ਹਾਂਜੀ, ਅਸਲ ਵਿੱਚ ਇਹ ਆਤਮਕ ਮੰਡਲ ਦੀ ਨਿਰਾਲੀ ਇਲਾਹੀ ਖੇਲ ਹੈ ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ, ਕਿਉਂਕਿ ਇਹ ਨਿੱਜੀ ਧਰਮ ਸਾਡੀ ਆਤਮਾ ਦੀ ਹੋਂਦ ਦੇ ਨਾਲ ਹੀ ਲਿਖਿਆ, ਰਚਿਆ, ਤਸਿਆ ਵਸਿਆ ਰਸਿਆ ਓਤ ਪੋਤ ਰਵ ਰਿਹਾ ਭਰਪੂਰ ਹੈ। ਆਤਮਕ ਮੰਡਲ ਦੀ ਇਲਾਹੀ ਖੇਲ ਹੈ। ਇਸ ਸੂਖਮ ਇਸ ਸਰਬਗ ਇਸ ਵਿਸ਼ਵ ਇਲਾਹੀ ਨਿੱਜੀ ਧਰਮ ਦੇ ਭੇਦ ਨੂੰ ਸ਼ਬਦ ਸੁਰਤ ਦੇ ਮੇਲ ਦੁਆਰਾ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਅਨੁਭਵ ਪ੍ਰਕਾਸ਼ ਵਿੱਚ ਹੀ ਬੂਝਿਆ ਸੀਜਿਆ ਚੀਨਿਆ ਪਹਿਚਾਨਿਆ ਮੰਨਿਆ ਤੇ ਕਮਾਇਆ ਜਾ ਸਕਦਾ। ਇਸ ਤੱਤ ਸਾਰ ਆਤਮਕ ਮੰਡਲ ਦੇ ਹੁਕਮ ਰੂਪੀ ਨਿੱਜੀ ਧਰਮ ਨੂੰ ਕੋਈ ਵਿਰਲਾ ਬਖਸ਼ਿਆ ਹੋਇਆ ਗੁਰਮੁਖੀ ਬੁਝਦਾ ਤੇ ਕਮਾਉਂਦਾ ਹੈ। ਹਾਂਜੀ, ਇਹ ਤੱਤ ਸਾਰ ਆਤਮਕ ਮੰਡਲ ਦੇ ਹੁਕਮ ਰੂਪੀ ਨਿੱਜੀ ਧਰਮ ਨੂੰ ਕੋਈ ਵਿਰਲਾ ਬਖਸ਼ਿਆ ਹੋਇਆ ਗੁਰਮੁਖੀ ਬੁਝਦਾ ਤੇ ਕਮਾਉਂਦਾ ਹੈ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਹੁਕਮ ਤੇਰਾ ਖਰਾ ਪਾਰਾ ਗੁਰਮੁਖ ਕਿਸੇ ਬੁਝਾਏ। ਪਰ ਇਨਸਾਨੀ ਜੂਨ ਨੇ ਆਪਣੇ ਨਾਲ ਲਿਖੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣ ਜਾਂ ਅਨੁਭਵ ਕਰਨ ਦੀ ਬਜਾਏ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਆਪਣੀ ਤੀਖਣ ਬੁੱਧੀ ਦੀ ਇਲਾਹੀ ਦਾਤ ਦੀ ਗਲਤ ਵਰਤੋਂ ਕੀਤੀ ਹੈ। ਹਾਂਜੀ, ਇਨਸਾਨੀ ਜੂਨ ਨੇ ਆਪਣੇ ਨਾਲ ਲਿਖੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣ ਜਾਂ ਅਨੁਭਵ ਕਰਨ ਦੀ ਬਜਾਏ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਆਪਣੀ ਤੀਖਣ ਬੁੱਧੀ ਦੀ ਇਲਾਹੀ ਦਾਤ ਦੀ ਗਲਤ ਵਰਤੋਂ ਕੀਤੀ ਹੈ। ਇਸ ਲਿਹਾਜ਼ ਨਾਲ ਅਸੀਂ ਇਨਸਾਨੀ ਸ਼੍ਰੋਮਣੀ ਜੂਨ ਦੀ ਵਡਿਆਈ ਨੂੰ ਲਾਜ ਲਾਈ ਜਾਂਦੇ ਹਾਂ। ਅਸੀਂ ਇਨਸਾਨੀ ਸ਼੍ਰੋਮਣੀ ਜੂਨ ਦੀ ਵਡਿਆਈ ਨੂੰ ਲਾਜ ਲਾਈ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਐਸੀ ਹਾਲਤ ਨੂੰ ਇਉਂ ਦਰਸਾਇਆ ਹੈ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ, ਮਨਮੁਖ ਮਾਨਸ ਦੇ ਤੇ ਪਸ਼ੂ ਪਰੇਤ ਅਚੇਤ ਚੰਗੇਰੇ, ਹੋਏ ਸੁਚੇਤ ਅਚੇਤ ਹੋਏ ਮਾਨਸ ਮਾਨਸ ਦੇ ਵੱਲ ਹੇਰੇ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਵਿੱਚ ਸੂਰਜ ਦੇ ਸਾਰੇ ਗੁਣ ਪ੍ਰਵੇਸ਼ ਹਨ, ਉਸੇ ਤਰ੍ਹਾਂ ਅੰਤਰਮੁਖੀ ਇਲਾਹੀ ਧਰਮ ਵਿੱਚ ਵੀ ਇਲਾਹੀ ਮੰਡਲ ਦੇ ਸਾਰੇ ਦੈਵੀ ਗੁਣ ਪ੍ਰਵੇਸ਼ ਤੇ ਪ੍ਰਵਿਰਤ ਹਨ, ਜਿਹਾ ਕਿ ਪ੍ਰੀਤ ਪ੍ਰੇਮ ਰਸ ਚਾਓ ਦਇਆ ਸਤ ਸੰਤੋਖ ਤੀਰਜ ਖਿਮਾ ਨਿਮਰਤਾ ਧਰਮ ਸੁਖ ਆਨੰਦ ਸ਼ਾਂਤੀ ਮੈਤਰੀ ਭਾਵ ਖਿੱਚ ਸੇਵਾ ਭਾਵ ਆਪਾ ਵਾਰਨਾ ਨਾਮ ਪਾਣਾ ਤੇ ਗਿਆਨ। ਇਸ ਲਈ ਜੇਕਰ ਅਸੀਂ ਆਪਣੇ ਨਾਲ ਲਿਖੇ ਗੁਪਤ ਆਤਮਕ ਧਰਮ ਨੂੰ ਬੁੱਝ ਕੇ ਅਨੁਭਵ ਕਰਕੇ ਇਸ ਦੀ ਰਵਾਨਗੀ ਦੀ ਸਹਿ ਚਾਲ ਵਿੱਚ ਰੁੜ ਜਾਈਏ ਤਾਂ ਉੱਪਰ ਦੱਸੇ ਸਾਰੇ ਦੈਵੀ ਗੁਣ ਜਾਂ ਆਤਮਕ ਦਾਤਾਂ ਸਹਿਜ ਸੁਭਾਏ ਸਾਡੇ ਮਨ ਤਨ ਬੁੱਧੀ ਵਿੱਚ ਪ੍ਰਵੇਸ਼ ਹੋ ਜਾਣਗੀਆਂ। ਹਾਂਜੀ, ਜੇਕਰ ਅਸੀਂ ਆਪਣੇ ਨਾਲ ਲਿਖੇ ਗੁਪਤ ਆਤਮਕ ਧਰਮ ਨੂੰ ਬੁੱਝ ਕੇ ਅਨੁਭਵ ਕਰਕੇ ਇਸ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਰੁੜ ਜਾਈਏ ਤਾਂ ਉੱਪਰ ਦੱਸੇ ਸਾਰੇ ਦੈਵੀ ਗੁਣ ਤੇ ਆਤਮਕ ਦਾਤਾਂ ਸਹਿਜ ਸੁਭਾਏ ਸਾਡੇ ਮਨ ਤਨ ਬੁੱਧੀ ਵਿੱਚ ਪ੍ਰਵੇਸ਼ ਹੋ ਜਾਣਗੀਆਂ। ਦੂਜੇ ਲਫ਼ਜ਼ਾਂ ਵਿੱਚ, ਇਸ ਇਲਾਹੀ ਹੁਕਮ ਰੂਪੀ ਆਤਮਕ ਧਰਮ ਨੂੰ ਅਨੁਭਵ ਕਰਕੇ ਇਸ ਦੀ ਰਜ਼ਾ ਵਿੱਚ ਸੁਰ ਹੋ ਕੇ ਪਾਣਾ ਮੰਨਣ ਨਾਲ ਮਾਇਆ ਦਾ ਭਰਮ ਭੁਲਾਵਾ ਲੈ ਜਾਂਦਾ ਹੈ। ਇਲਾਹੀ ਹੁਕਮ ਰੂਪੀ ਆਤਮਕ ਧਰਮ ਨੂੰ ਅਨੁਭਵ ਕਰਕੇ ਇਸ ਦੀ ਰਜ਼ਾ ਵਿੱਚ ਸੁਰ ਹੋ ਕੇ ਪਾਣਾ ਮੰਨਣ ਨਾਲ ਮਾਇਆ ਦਾ ਭਰਮ ਭੁਲਾਵਾ ਲੈ ਜਾਂਦਾ ਹੈ। ਜਿਸ ਤਰ੍ਹਾਂ ਕਿ ਰੋਸ਼ਨੀ ਆਉਣ ਤੇ ਹਨੇਰ ਆਪ ਅਲੋਪ ਹੋ ਜਾਂਦਾ ਹੈ, ਹਉਮੈ ਦੇ ਦੀਰਘ ਰੋਗ ਤੋਂ ਛੁਟਕਾਰਾ ਹੋ ਜਾਂਦਾ ਹੈ। ਜੀਵ ਆਪਣੇ ਸਤਿਗੁਰੂ ਦਾ ਬੈ ਖਰੀਦ ਗੋਲਾ ਬਣ ਕੇ ਚਾਕਰੀ ਕਰਦਾ ਹੈ। ਮੈਂ ਮੇਰੀ ਵਿੱਚੋਂ ਉਪਜੇ ਮਾਇਕੀ ਦੁੱਖ ਕਲੇਸ਼ ਤੇ ਮਾਇਕੀ ਅਗਨੀ ਦੇ ਭਾਂਬੜ ਤੋਂ ਬਚ ਜਾਂਦਾ ਹੈ। ਮਾਇਆ ਦੀ ਪਕੜ ਤੋਂ ਨਿਰਲੇਪ ਹੋ ਕੇ ਜੀਵ ਆਵਾਗਮਨ ਦੇ ਗੇੜ ਤੋਂ ਬਚ ਜਾਂਦਾ ਹੈ, ਜਮਾਂ ਦੇ ਵਸ ਨਹੀਂ ਪੈਂਦਾ। ਗੁਰਬਾਣੀ ਦੇ ਮੁੱਢਲੇ ਉਪਦੇਸ਼ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਸਹਿਜ ਸੁਭਾਏ ਕਮਾਈ ਹੁੰਦੀ ਹੈ। ਪਾਣਾ ਮੰਨਣ ਨਾਲ ਆਤਮ ਮੰਡਲ ਦੀਆਂ ਸਾਰੀਆਂ ਬਰਕਤਾਂ, ਸਾਰੀਆਂ ਰਹਿਮਤਾਂ ਤੇ ਦਾਤਾਂ ਬਹੁਲਤਾ ਵਿੱਚ ਅਣਮੰਗਿਆਂ ਆਪੇ ਪ੍ਰਦਾਨ ਹੁੰਦੀਆਂ ਹਨ। ਉੱਪਰ ਦੱਸੇ ਸਾਰੇ ਦੈਵੀ ਗੁਣ ਸਾਡੇ ਅੰਤਰ ਆਤਮੇ ਸਹਿਜੇ ਪ੍ਰਵੇਸ਼ ਹੋ ਜਾਣਗੇ। ਇਹ ਸਾਰੇ ਦੈਵੀ ਗੁਣ ਸਾਡੇ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਪਰਵਿਰਤੇ ਪ੍ਰਕਾਸ਼ਿਤ ਹੋਣਗੇ। ਅਸੀਂ ਆਪਣੇ ਪਾਣੇ ਵਿੱਚੋਂ ਨਿਕਲ ਕੇ ਸਤਿਗੁਰ ਦੇ ਪਾਣੇ ਵਿੱਚ ਆ ਜਾਵਾਂਗੇ। ਇਸ ਤਰ੍ਹਾਂ ਇਸ ਇਲਾਹੀ ਧਰਮ ਦੇ ਵਿਕਾਸ ਤੇ ਪ੍ਰਚਾਰ ਲਈ ਅਸੀਂ ਦੈਵੀ ਪ੍ਰਣਾਲੀ ਬਣ ਜਾਵਾਂਗੇ। ਹਉਮੈ ਵਿਹੜੇ ਮਾਇਆ ਤਾਰੀ ਮਨਮੁਖ ਤੋਂ ਬਦਲ ਕੇ ਗੁਰਮੁਖ ਬਣ ਜਾਵਾਂਗੇ। ਇਲਾਹੀ ਹੁਕਮ ਰੂਪੀ ਆਤਮਕ ਧਰਮ ਨੂੰ ਅਨੁਭਵ ਕਰਕੇ ਅੰਦਰਲੀ ਮਾਇਕੀ ਕੂੜ ਦੀ ਪਾਲ ਟੁੱਟ ਜਾਵੇਗੀ। ਅਸੀਂ ਇਲਾਹੀ ਮੰਡਲ ਵਿੱਚ ਸਚਿਆਰ ਬਣ ਕੇ ਆਪਣੇ ਪ੍ਰੀਤਮ ਪਰਮੇਸ਼ਰ ਦੇ ਚਰਨਾਂ ਵਿੱਚ ਸਮਾ ਜਾਵਾਂਗੇ। ਪਰ ਇਹ ਉੱਚਮ ਉੱਚੀ, ਇਹ ਸੂਚਮ ਸੂਚੀ, ਇਹ ਆਤਮਕ ਅਵਸਥਾ ਨਿਸ਼ਚੇ ਹੀ ਬੜੀ ਔਖੀ ਖੇਲ ਹੈ। ਹਾਂਜੀ, ਇਹ ਉੱਚਮ ਉੱਚੀ ਸੂਚਮ ਸੂਚੀ ਆਤਮਕ ਅਵਸਥਾ ਇਹ ਨਿਸ਼ਚੇ ਹੀ ਬੜੀ ਔਖੀ ਖੇਲ ਹੈ। ਪਰ ਗੁਰ ਪ੍ਰਸਾਦ, ਗੁਰਮੁਖ ਪਿਆਰਿਆਂ ਦੀ ਸੰਗਤ, ਨਾਮ ਸਿਮਰਨ ਤੇ ਸ਼ਬਦ ਸੁਰਤ ਦੁਆਰਾ ਸਹਿਜੇ ਪ੍ਰਦਾਨ ਹੋ ਜਾਂਦੀ ਹੈ। ਇਹ ਉੱਚਮ ਉੱਚੀ, ਇਹ ਸੂਚਮ ਸੂਚੀ ਆਤਮਕ ਅਵਸਥਾ ਨਿਸ਼ਚੇ ਹੀ ਬੜੀ ਔਖੀ ਖੇਲ ਹੈ। ਪਰ ਗੁਰ ਪ੍ਰਸਾਦ, ਗੁਰਮੁਖ ਪਿਆਰਿਆਂ ਦੀ ਸੰਗਤ, ਨਾਮ ਸਿਮਰਨ ਤੇ ਸ਼ਬਦ ਸੁਰਤ ਦੁਆਰਾ ਸਹਿਜੇ ਪ੍ਰਦਾਨ ਹੋ ਜਾਂਦੀ ਹੈ। ਗੁਰਬਾਣੀ ਵਿੱਚ ਇਸ ਨੁਕਤੇ ਨੂੰ ਇਉਂ ਦਰਸਾਇਆ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ, ਧਰਮ ਦ੍ਰਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ, ਹਰ ਕੋ ਨਾਮ ਲੈ ਉੱਤਮ ਧਰਮ, ਪਏ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ, ਸਰਬ ਧਰਮ ਮਾਨੋ ਤੈ ਕੀਏ ਜੈ ਪ੍ਰਭ ਕੀਰਤ ਗਾਈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਮਾਈ ਮੇਰੇ ਮਨ ਕੀ ਪ੍ਰੀਤ, ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵੜ ਪਾਗੀ ਪਾਏ। ਇਸ ਤਰ੍ਹਾਂ ਇਹ ਨਾਲ ਲਿਖਿਆ ਇਲਾਹੀ ਹੁਕਮ ਤੇ ਇਸ ਦੀ ਰਵਾਨਗੀ ਜਾਂ ਪ੍ਰਵਿਰਤੀ ਹੀ ਅੰਤਰੀਵ ਸੱਚਾ ਸੁੱਚਾ ਇੱਕੋ ਇੱਕ ਅਟਲ ਜੁਗੋ ਜੁਗ ਸਰਬਗ ਵਿਸ਼ਵ ਆਤਮਕ ਧਰਮ ਹੈ। ਹਾਂਜੀ, ਇਹ ਅੰਤਰੀਵ ਸੱਚਾ ਸੁੱਚਾ ਇੱਕੋ ਇੱਕ ਅਟਲ ਜੁਗੋ ਜੁਗ ਸਰਬਗ ਵਿਸ਼ਵ ਧਰਮ ਹੈ। ਨਾਲ ਲਿਖਿਆ ਇਲਾਹੀ ਹੁਕਮ, ਸਰਬ ਸਰਬੰਗ ਏਕ ਸ਼ਬਦੰ ਜੇ ਕੋ ਜਾਣੇ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਗੁਰਬਾਣੀ ਵਿਚਾਰ ਨੰਬਰ 47, ਧਰਮ ਜਾਂ ਮਜ਼ਹਬ ਭਾਗ ਦੂਜਾ, ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਓ ਜੀਆਂ ਨੇ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਸਵਾਸ ਸਵਾਸ ਸਿਮਰਨ ਕਰਕੇ ਗੁਰਬਾਣੀ ਦੇ ਗੁੱਜੇ ਪੇਦਾਂ ਨੂੰ ਆਪ ਕਮਾਉਂਦੇ ਹੋਏ ਇਹ 132 ਅਨੁਭਵੀ ਲੇਖ ਲਿਖੇ ਹਨ, ਜਿਹੜੇ ਸਾਡਾ ਪ੍ਰੀਤ ਪ੍ਰੇਮ ਪਿਆਰ ਗੁਰਬਾਣੀ ਨਾਲ ਵਧਾਉਂਦੇ ਹਨ, ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੇ ਹਨ। ਸੋ ਇਹ ਸਾਰੀਆਂ ਲਿਖਤਾਂ ਪੰਜਾਬੀ ਤੇ ਹਿੰਦੀ ਵਿੱਚ ਉਪਲਬਧ ਹਨ। 130 ਰੁਪਏ ਭੇਟਾ ਹੈ, ਆਪ ਜੀ ਗੁਰਬਾਣੀ ਵਿਚਾਰ ਦੇ ਸਟਾਲ ਤੋਂ ਲੈ ਸਕਦੇ ਹੋ। 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਸੋ ਜਿਨ੍ਹਾਂ ਪਿਆਰੇ ਵੀਰਾਂ ਭੈਣਾਂ ਕੋਲ ਇਹ ਲਿਖਤਾਂ ਹਾਲੇ ਤੱਕ ਨਹੀਂ ਹਨ, ਉਹ ਇਹਨਾਂ ਲਿਖਤਾਂ ਨੂੰ ਜ਼ਰੂਰ ਲੈ ਕੇ ਜਾਓ, ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਰਿਸ਼ਤੇਦਾਰਾਂ ਵਿੱਚ ਵੰਡੋ, ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਸਕੀਏ, ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਜਾਤ ਸਿੱਖੀਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।